एक थान थे गुरु गोविंद सिंह जी महाराज ने मन नू गुरु कह दिता है। मैं थोड़े सामने रखा बोल। सर्व काल है पिता अपारा, देव काल का मात हमारा, मनवा गुरु मुर मनसा माई, जिन मोको शुभ किरिया पढ़ाई। ए मन मेरा गुरु है, क्यों? मन मनने ते परमात्मा है, मन ना मनने ते कोई परमात्मा नहीं। मन मनने ते गुरु है, मन ना मनने ते कोई गुरु नहीं। लोग कह देने ने ज्ञानी जी सुनिया ते है, मन नहीं मनता। वेखिया ते है, मन नहीं मनता। पढ़िया ते है, मन नहीं मनता। तो मन नहीं मनता तो फिर सुनिया पढ़िया सब व्यर्थ चला गया। मन नहीं मनता, गलत है सारी। मन नू मनाउण दी, मन ने पुत्र नू पुत्र करके मन लिया, मन ने पत्नी नू पत्नी करके मन लिया, मन ने पति नू पति करके मन लिया, मन ने भरा नू भरा करके मन लिया, मन ने परमात्मा नू परमात्मा करके नहीं मनिया, मन ने गुरु नू गुरु करके नहीं मनिया। जिसनों मन मन लेंदा है फिर मन उसकी मनदा है। तो मैं देखता पुत्र की गलत गल भी लोग मन लेंदे ने, गुरु की सही भी नहीं मनते। मित्र के कहने से शराब भी पी लेंगे, गुरु के कहने से अमृत छकन भी तैयार नहीं। तो गल स्पष्ट हो गई, जिसनों मन मनदा है मन फिर उसकी मनदा है। मन किसकी मनदा है? मन जिसनों मनदा है। आपकी पकड़ बोल आ गया, मन जिसनों मनदा है मन उसे भी मनदा है, दूसरे की नहीं मनदा। पुत्र की गलत गल भी मन लेंदा है क्योंकि पुत्र नूं पुत्र करके मनिया है, गुरु नूं गुरु करके नहीं मनिया। इस वास्ते गुरु की सही गल भी नहीं मनदा, इनकार। जिथे मन मन गया, कलगीधर पातशाह तदी कहिंदे ने मन गुरु है, मनवा गुरु मुर मनसा माई, जिनमो को शुभ किरिया पढ़ाई। ये मन मेरा गुरु है, मन मनने ते परमात्मा है, मन ना मनने ते कोई परमात्मा नहीं। मम्मा मन से काज है, मन सा दे सिद्ध होए, मन ही मन से कहे कबीरा, मन सा मिलिया ना कोय, शर्म खंड दे मन घड़े आ गया। चौथा खंड है कर्म खंड। थोड़ी जी जिम्मेवारी है, दिक्सी रोड बार बार अंदर ख्याल आया। कल रात तो मैं ये गुर शब्द की विचार थोड़े सामने रखांगा। शब्द गुरु पीरा, गहर गंभीरा, बिन शब्द जग बौराना। संपूर्ण करने की कोशिश करांगा क्योंकि आत्मा नहीं मनती कि सिर्फ अखरी अर्थ करके मैं लंघ जावा, फिर एवं उपरों उपरों लंघना ठीक नहीं होगा। कर्म ते अर्थ ने बख्शिश रहमत, कर्म शब्द संस्कृत का हो, अर्थ ने कम किरत, कर्म शब्द उर्दू फारसी ते अरबी का हो, अर्थ ने बख्शिश। कर्म खंड की बाणी जोर, बख्शिश दे खंड की बणतर बड़ी जोर वाली है, बड़ी ताकत वाली है। की ताकत वाली है, वो बणतर की है, इसनों कल जो सवेरे का समय है वो निखेड़न की कोशिश करांगे। कल मेरे ख्याल थोड़ा छुट्टी भी है, समा तुम कड़ सको, दास थोड़ी ये सेवा करेगा। सवेरे इस प्रकरण को अगे चलावे, इतने समाप्ति। सारे का हार्दिक तौर पर धन्यवाद सतगुर रहमत करन कि थोड़ी सुरत धर्म खंड तो ज्ञान खंड दिस जावे, और ज्ञान खंड तो सर्व खंड दिस जावे, और सर्व खंड तो कर्म खंड दिस जावे, और कर्म खंड तो बाद फिर सच खंड थानू अस्थान मिले, टिकाणा मिले, ताकि जीवन यात्रा सफल होवे। सारिआं दा हार्दिक तौर ते धन्यवाद। कुल चुग दी शमा, वाहिगुरु जी का खालसा, वाहिगुरु जी। एक ओंकार सतनाम करता पुरख, निर्भव निर्वैर अकाल मूरत, अजूनी सैभम गुरुप्रसाद। हे प्राणनाथ गोविंदे कृपा निधान जगद्गुरु, हे संसार ताप हरणे करुणा में सब दुख हरो, हे शरण जोग दयाले दीनानाथ मया करो। शरीर स्वस्थ खीण समय सिमरंत नानक, राम दमोदर माधुवे। सन्मान्य गुरु रूप सत्संग जीओ, फतेह प्रवान करने वाहेगुरु जी का खालसा।
بڑی حقیقت ہے۔
لڑی وار آپ وچار سرون کر رہے ہو ادھیاتمک پڑاواں دی۔ دنیا دے تین دھرم جنہاں نے دھرم دے سمبندھ وچ اپنی پہنچ اپنی پراپتی کا بہت ذکر کیتا ہے، پرتھم سناتن مت، وہ دو پڑاؤ دستا ہے، تے تیسری منزل کرم کانڈ اپاشنا کانڈ، دو پڑاؤ گیان کانڈ پراپتی۔ اسلام جو غالباً دنیا چ بہت پھیلیا ہوا ہے، وہ کہندا ہے پہلے شرع شریعت، پھر کچھ تیاگ طریقت، پھر اداسینتا معرفت اپاشنا دی دنیا، معرفت اور پھر حقیقت سچائی۔ صاحب شری گرو نانک دیو جی مہاراج کہندے نے پرتھم دھرم کھنڈ، پھر گیان کھنڈ، پھر سرم کھنڈ، پھر کرم کھنڈ، پھر سچ کھنڈ۔ کھنڈ کہندے نے حصے نو پڑاؤ رستے جو پڑاؤ آندے نے۔ دھرم کھنڈ یاترا دی ارمبتا ہے، منزل دی پہنچ نہیں۔ دھرم کھنڈ چلنا ہے، پہنچنا نہیں۔ پہنچ کے چلنا مک جاندا ہے، بشرام سمادھی بشرام ہے، سچ دی لینتا بشرام ہے۔ من میرو دھاونتے چھٹکیو کر بیٹھیو بسرام، دھن گرو تیگ بہادر صاحب جی مہاراج۔ رات اسی سو جانے ہاں، تن بشرام دے چلا جاندا ہے، پر من سپنیاں دی دنیا رچ کے بشرام نہیں کرتا، وہ رات نو بھی کام کرتا رہتا ہے، اپنی دنیا رچ لیندا ہے۔ مائی دھن پایو ہری نام، من میرو دھاونتے چھٹکیو کر بیٹھیو بسرام۔ تو بشرام سمادھی پرم آنند سہج ایک منزل ہے، انو سچ کھنڈ گیا ہے۔ دھرم کھنڈ ارمتا ہے، دھرم مریادا اصول نیم۔ تو میں اس دن بھی عرض کیتی سی، سڑک بڑا لینا ہی کوئی بہت وڈی گل نہیں، اس دے تے چلن دے نیم دی پالنا کرنی یہ بہت وڈی گل ہے۔ سڑک گورنمنٹ بنا دی ہے، اس دے تے چلن دے نیم بھی وہ بنا دے نے، دو چار منک۔ اس طرح ہر قوم دے اپنے چلن دے نیم آندے نے، اور کچھ خاص ہی چیدہ چیدہ ہستیاں وہ مریادا بنادیاں نے، نیم بنادیاں نے، باقیاں نو پالنا کرنی پیندی ہے۔ دھرم کھنڈ دی وچار کردے ہویا گرو نانک دیو جی مہاراج کہندے نے یہ جڑی دھرتی ہے یہ سب کچھ نیم پوروک چل رہا ہے، پمن ہے، پانی ہے، دن ہے، رات ہے، رتاں نے، سب نیم دے چل رہی ہیں۔ سورج چند تاریاں دی گردش ہے، سب نیم دے چل رہی ہے، بے نیماں تے کچھ نہیں ہے۔ جے سب کچھ نیم دے چل رہا ہے، دھرم دے چل رہے، مریادا دے چل رہے، تو اے بندے تو مریادا دے چل۔ پہلی ارمبتا ہے، تو مریادا کس گل دی؟ کھان دی مریادا، پین دی مریادا، ویکھن دی مریادا، بولن دی مریادا، چلن دی مریادا، اٹھن دی مریادا، بیٹھن دی مریادا، ہسن دی مریادا، رون دی مریادا، جس دی وضاحت آس کردا رہے۔ رنگ ہسے رنگ رووے چپ بھی کر جائے، پرواہ نہیں کسے گیری باج سچے نہ۔ دھرم کھنڈی را ہاسا مریادا چاہتا ہے، وہ ہس کے کسی دے چوٹ نہیں کرتا، وہ جد ہستا ہے تو اپنے تے ہی ہستا ہے۔ دھرم کھنڈی دا رونا دراصل ایشور دے وچھوڑے چاہتا ہے، دھرم کھنڈی چپ ہے، صرف اپنے من نو چپ کرانا چاہتا ہے۔ دھرم کھنڈی دے کسی دے چوٹ نہیں کرتے، اپنے آپ نو سوارن واسطے، دوجے نو سدھارن واسطے۔ سب کچھ مریادا وچ ہے، لیکن سمجھ اجے کچھ نہیں۔ اگر اس طرح جپ کردے ہویاں واہگرو واہگرو دی دھنی الاپدے ہویاں، ਤੇ ਜੀਵਨ ਨੂੰ ਨਿਯਮ ਦੇ ਚਲਾਉਂਦੇ ਹੋਇਆ ਅਗਰ ਐਸਾ ਇਹ ਕਰਦਾ ਰਹੇ ਤੇ ਕੁਛ ਦਿਨਾਂ ਤੋਂ ਬਾਅਦ ਇਹ ਜਪ ਗਿਆਨ ਖੰਡ ਵਿੱਚ ਪਹੁੰਚ ਜਾਂਦਾ ਹੈ। ਜੈਸੇ ਭੋਜਨ ਦੀ ਬੁਰਕੀ ਮੂੰਹ ਚ ਪਾਈ ਹੈ ਸਵਾਦ ਆਇਆ ਹੈ, ਹੁਣ ਥੱਲੇ ਕੀਤੀ ਹੈ ਭੁੱਖ ਮਿਟੇਗੀ। ਸਿਰਫ ਭੁੱਖ ਹੀ ਨਹੀਂ ਮਿਟੇਗੀ, ਕੁਛ ਸਮਾਂ ਬਾਅਦ ਪਚੇਗੀ, ਰਸ ਬਣੇਗੀ, ਖੂਨ ਬਣੇਗੀ, ਮਿੰਝ ਬਣੇਗੀ, ਮਾਸ ਬਣੇਗੀ, ਸਰੀਰ ਦੀ ਤਾਕਤ ਬਣੇਗੀ। ਪਹਿਲੇ ਤੇ ਜ਼ਬਾਨ ਤੇ ਰੱਖਿਆ ਵਾਹਿਗੁਰੂ ਬਣੇਗੀ ਧਰਮ ਖੰਡੀ, ਸਿਰਫ ਮੂੰਹ ਦੇ ਵਿੱਚ। ਪਰ ਇਸਨੂੰ ਐਸਾ ਵੀ ਲੈਣਾ ਹੈ, ਅਗਰ ਸਿਰਫ ਮੂੰਹ ਦੇ ਵਿੱਚ ਮੈਂ ਵੀ ਗੁਰਕੀ ਰੱਖ ਲਵਾਂ, ਥੱਲੇ ਨਾ ਕਰਾਂ, ਸਵਾਦ ਜ਼ਰੂਰ ਆ ਗਿਆ ਥੋੜ੍ਹਾ ਜਿਹਾ, ਭੁੱਖ ਨਹੀਂ ਮਿਟੇਗੀ ਔਰ ਸਰੀਰ ਦਾ ਬਲ ਵੀ ਨਹੀਂ ਬਣੇਗਾ। ਪਾਣੀ ਦਾ ਘੁੱਟ ਮੈਂ ਮੂੰਹ ਦੇ ਵਿੱਚ ਰੱਖ ਲਿਆ, ਹੋਂਟਾਂ ਦੀ ਖੁਸ਼ਕੀ ਦੂਰ ਹੋ ਜਾਏਗੀ, ਪਿਆਸ ਨਹੀਂ ਮਿਟੇਗੀ। ਬਾਣੀ ਸਿਰਫ ਮੈਂ ਜ਼ਬਾਨ ਨਾਲ ਪੜ੍ਹੀ ਜਾਵਾਂ, ਮੇਰੇ ਦਿਲ ਦਾ ਉਸ ਨਾਲ ਕੋਈ ਸੰਬੰਧ ਨਾ ਹੋਵੇ, ਵਕਤੀ ਸਰੂਰ ਤੇ ਆ ਸਕਦਾ ਕਿਉਂਕਿ ਗੁਰਬਾਣੀ ਦੀ ਆਪਣੀ ਵਾਈਬ੍ਰੇਸ਼ਨ ਬਣਦੀ ਹੈ, ਤਰੰਗਾਂ ਬਣਦੀਆਂ, ਲੇਕਿਨ ਅਧਿਆਤਮਕ ਬਲ ਨਹੀਂ ਬਣੇਗਾ, ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ। ਉਹ ਜੁੜੇ ਅਨੁਭਵੀਆਂ ਗੱਲਾਂ ਅੰਦਰੋਂ ਪੈਦਾ ਹੁੰਦੀਆਂ ਨੇ, ਉਹ ਸਭ ਕੁਛ ਨਹੀਂ ਆਉਣਗੀਆਂ। ਜਪ ਜਾਰੀ ਰਹੇ ਔਰ ਜਪ ਦਾ ਆਪਣਾ ਜੋ ਸਿਧਾਂਤਿਕ ਨੁਕਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਿਸੇ ਫਿਰ ਤੁਹਾਡੇ ਸਾਹਮਣੇ ਰੱਖਾਂਗਾ, ਲੇਕਿਨ ਇਸ਼ਾਰਤਾਂ ਜਪ ਕਿਵੇਂ ਕਰਨਾ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਜ਼ਬਾਨ ਗਾਇਨ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੰਨ ਸੁਣਨ, ਨਹੀਂ ਤੇ ਬੋਲਿਆ ਹੋਇਆ ਹਵਾ 'ਚ ਉੱਡ ਗਿਆ। ਸੁਣੋਗੇ ਤਾਂ ਹੀ ਅੰਦਰ ਪ੍ਰਵੇਸ਼ ਕਰੇਗਾ, ਵਰਨਾ ਕਿਸ ਤਰ੍ਹਾਂ ਕਰੇਗਾ। ਸ਼ਬਦ ਸੁਣਨ ਦਾ ਵਿਸ਼ਾ ਹੈ ਔਰ ਜੈਸੇ ਸ਼ਬਦ ਅੰਦਰ ਪ੍ਰਵੇਸ਼ ਕਰਦਾ ਹੈ, ਸੁਰਤ ਗਿਆਨ ਖੰਡ ਵਿੱਚ ਪਹੁੰਚਦੀ ਹੈ। ਉੱਥੇ ਮਨੁੱਖ ਦੀ ਸੀਮਾ ਟੁੱਟ ਜਾਂਦੀ ਹੈ, ਤੰਗ ਦਾਇਰਾ ਨਹੀਂ ਦਾ ਵਿਸ਼ਾਲ। ਅਗਰ ਕੋਈ ਤੰਗ ਦਾਇਰੇ ਦਾ ਮਨੁੱਖ ਹੈ ਔਰ ਹੈ ਵੀ ਧਾਰਮਿਕ, ਤਾਂ ਧਰਮ ਖੰਡੀ ਇਹ ਗਿਆਨ ਖੰਡੀ ਨਹੀਂ, ਅਜੇ ਉਹਦੀ ਸਮਝ ਵਿੱਚ ਵਾਧਾ ਨਹੀਂ ਹੋਇਆ। ਮੁਸਲਮਾਨ ਮੁਤਸਵੀ ਹੈ, ਠੀਕ ਹੈ, ਨਮਾਜ਼ ਪੜ੍ਹ ਰਿਹਾ ਹੈ, ਕੁਰਾਨ ਦੀ ਤਲਾਵਤ ਕਰ ਰਿਹਾ ਹੈ, ਪਰ ਅਜੇ ਮਾਰਫਤ ਦੀ ਦੁਨੀਆਂ 'ਚ ਨਹੀਂ ਪਹੁੰਚਿਆ, ਅਜੇ ਸਿਰਫ ਸ਼ਰ੍ਹਾਂ ਦੀ ਦੁਨੀਆ ਹੈ, ਸ਼ਰਈ। ਹਿੰਦੂ ਅਗਰ ਤੰਗ ਦਿਲ ਹੈ ਤਾਂ ਅਜੇ ਕਰਮ ਕਾਂਡ ਹੀ ਹੈ, ਅਜੇ ਉਪਾਸ਼ਨਾ ਕਾਂਡ ਨਾਲ ਇਸਦਾ ਕੋਈ ਮਤਲਬ ਨਹੀਂ, ਅਜੇ ਗਿਆਨ ਕਾਂਡ ਬਹੁਤ ਦੂਰ ਹੈ। ਧਾਰਮਿਕ ਮਨੁੱਖ, ਮੈਂ ਉਸ ਦਿਨ ਅਰਜ਼ ਕੀਤੀ ਸੀ, ਅਗਰ ਧਰਮ ਖੰਡ ਵਿੱਚ ਰੁਕ ਜਾਏ ਤਾਂ ਉਸ ਤੋਂ ਜੋ ਹਾਨੀ ਹੁੰਦੀ, ਉਸ ਤੋਂ ਜੋ ਨੁਕਸਾਨ ਹੁੰਦਾ ਹੈ, ਉਹ ਦੁਨੀਆਂ ਦੇ ਬੜੇ ਬੜੇ ਡਿਕਟੇਟਰ ਅਤੇ ਜ਼ਾਲਮਾਂ ਤੋਂ ਵੀ ਇਤਨਾ ਨੁਕਸਾਨ ਨਹੀਂ ਹੁੰਦਾ ਜਿਹੜਾ ਉਸ ਤੋਂ ਹੋ ਜਾਂਦਾ ਹੈ, ਕਿਉਂਕਿ ਉਹ ਧਰਮ ਦੀ ਦੁਨੀਆਂ ਵੀ ਲੜਖਣਾਉਣ ਦੀ ਕੋਸ਼ਿਸ਼ ਕਰਦਾ ਹੈ। ਮੁਕਤਸਰ ਮੈਂ ਅਰਜ਼ ਕਰਾਂ, ਗਿਆਨ ਖੰਡ ਦੀ ਸੋਚਣੀ ਮਹਾਨ ਹੋ ਜਾਂਦੀ ਹੈ, ਬੜਾ ਵਿਸ਼ਾਲ ਦਾਇਰਾ ਹੋ ਜਾਂਦਾ ਹੈ, ਔਰ ਉਹਨੂੰ ਪਤਾ ਚੱਲਦਾ ਕਿਤਨੇ ਹੀ ਕ੍ਰਿਸ਼ਨ ਨੇ, ਕਿਤਨੇ ਹੀ ਮਹਾਤਮਾ ਬੁੱਧ ਨੇ, ਕਿਤਨੀਆਂ ਹੀ ਦੇਵੀਆਂ ਨੇ, ਕਿਤਨੇ ਹੀ ਵਿਸ਼ਨੂੰ ਨੇ, ਅਨੰਤ ਸ਼ਿਵਜੀ ਨੇ। ਕਲਗੀ ਦੇ ਪਾਤਸ਼ਾਹ ਕਹਿੰਦੇ ਨਾ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨੈਣ। ਮਹਾਦੇਵ ਨੂੰ ਤਾਂ ਕਹੀ ਜਾਂਦਾ ਹੈ ਸਦਾ ਸ਼ਿਵ, ਸਦਾ ਸ਼ਿਵ, ਪਰ ਜੋ ਸਦਾ ਸ਼ਿਵ ਹੈ ਉਹਦਾ ਭੁੱਲ ਕੇ ਵੀ ਕਦੀ ਚਿੰਤਨ ਨਹੀਂ ਕਰਦਾ, ਉਹਨੂੰ ਕਦੀ ਸੋਚਦਾ ਵੀ ਨਹੀਂ, ਕਦੀ ਵਿਚਾਰਦਾ ਵੀ ਨਹੀਂ। ਕਿਸੇ ਅਵਤਾਰ ਦੀ ਨਿੰਦਾ ਨਹੀਂ ਇੱਥੇ, ਗਿਆਨ ਖੰਡ ਵਿੱਚ ਉਹਨੂੰ ਪਤਾ ਚੱਲਦਾ ਇਸ ਤਰ੍ਹਾਂ ਦੇ ਅਵਤਾਰ ਕਈ ਦਫਾ ਆਏ, ਰੁਖਸਤ ਹੋਏ ਔਰ ਆਉਂਦੇ ਰਹਿਣਗੇ। ਇਹ ਲੰਬਾ ਚੌੜਾ ਪਸਾਰਾ ਹੈ, ਅਨੰਤ ਦੁਨੀਆ, ਬਹੁਤ ਵੱਡੀ ਦੁਨੀਆ, ਔਰ ਚੂੰਕਿ ਅਵਤਾਰਾਂ ਦੀ ਦੁਨੀਆ ਬਹੁਤ ਲੰਬੀ ਚੌੜੀ ਹੈ, ਤਾਂ ਉਹਦੀ ਸੁਣ ਸਮਝਣ ਦਾ ਵੀ ਦਾਇਰਾ ਵਸੀ ਹੋ ਜਾਂਦਾ ਹੈ, ਖੁੱਲ੍ਹੇ ਦਿਮਾਗ ਦਾ ਮਾਲਿਕ ਹੋ ਜਾਂਦਾ ਹੈ। ਜੈਸੇ ਕੋਈ ਸੜਕ 'ਤੇ ਨਹੀਂ ਚੱਲਦਾ, ਘਰ ਹੀ ਬੈਠਾ, ਅਸੀਂ ਉਸ ਨਾਲ ਝਗੜਦੇ ਨਹੀਂ, ਤੂੰ ਚੱਲਦਾ ਕਿਉਂ ਨਹੀਂ ਪਿਆ। ਇਸੇ ਤਰੀਕੇ ਨਾਲ ਕੋਈ ਧਾਰਮਿਕ ਮਾਰਗ 'ਤੇ ਨਾ ਚੱਲੇ, ਪਰ ਜੋ ਗਿਆਨ ਖੰਡ ਵਿੱਚ ਪਹੁੰਚ ਗਿਆ, ਨਾ ਚੱਲਣ ਵਾਲੇ ਨਾਲ ਝਗੜਾ ਨਹੀਂ ਕਰੇਗਾ, ਤੂੰ ਕਿਉਂ ਨਹੀਂ ਚੱਲਦਾ ਪਿਆ, ਕਦੇ ਨਹੀਂ ਚੱਲਦਾ, ਨਹੀਂ ਚੱਲਦਾ ਉਹਦੀ ਮਰਜ਼ੀ, ਉਹਦੀ ਇੱਛਾ, ਨਹੀਂ ਚੱਲਦਾ। ਅਰਬ ਦੇਸ਼ਾਂ ਵਿੱਚ ਰਮਜ਼ਾਨ ਦੇ ਦਿਨਾਂ 'ਚ
اگر کوئی روزہ نہ رکھے بڑی کرڑی سزا ہے، بہت سخت سزا ہے، زبردستی رکھو، روزہ رکھنا ہے۔ دھرم دا پھل ہے موکش مکتی، تے دھرم دے اگر جبر آ جائے، شروعات دے اگر جبر آ جائے تو اس دا پھل کی مکتی خاک ہوے گا، کس طرح ہوے گا پھل موکش، کس طرح ہوے گا؟ دھرم جبر نہیں، دھرم سارے جبر ہٹا دیندا ہے۔ اور دھارمک منک کسے جبر نو مندا بھی نہیں۔ اتہاس دے اے دو پنے نے جو اکثر ودوان واچدے نے تے ورنن کردے نے، 9 سال دے گرو نانک نے جنیرو پہنن تو انکار کر دیتا، 9 سال دے گرو گوبند سنگھ جی نے، جے گوبند رائے سن، اپنے پتا نو کہہ رہا ہے جنیرو دی رکشا میں بچانا ہے، یہ حفاظت کرنی ہے، حیرانگی ہوتی ہے۔ 9 سال دے گرو نانک کہندے نے میں نہیں پہننا، 9 سال دے گوبند رائے کہندے نے میں نہیں اتارن دینا۔ اورنگزیب کون ہوندا ہے اتارن والا؟ میں نہیں اتارن دینا۔ اور گرو تیگ بہادر صاحب کی شہادت بھی اسی واسطے ہوئی، تلک جنجو راکھا پرب تانکا کینوں بڑو کلو میں ساکا۔ یہ جو بہت بڑا دھرم دا ساکا ہویا، صرف دھرم دی رکشا دی خاطر، صرف تلک تے جنیو نو بچان دی خاطر۔ 9 سال دے گوبند رائے کہندے نے، گرو پتا نے، گرو تیگ بہادر صاحب جی نے صاف کہہ دیتا، کوئی بہت بڑا مہاپرش قربانی دے لے تاں انہاں دا جنیو بچ سکدا ہے، تلک بچ سکدا ورنہ نہیں۔ تے پتہ ہے گوبند رائے کی کہندے نے؟ گردیو پتا، کسے نو پانی وچ تیرنا سکھانا ہوئے پہلے آپ تیرنا پیندا ہے، کسے نو مرنا سکھانا ہوئے پہلے آپ مرنا پیندا ہے۔ کھڑاواں پہن کے گردیو بہادر سے چل پے، حیرانگی۔ 9 سال دے گرو نانک کہندے نے میں نہیں پہننا، 9 سال دے ہی گوبند رائے کہندے نے، عمر 9 سال دی سی، نہیں اتارن دینا۔ کارن کیا؟ گرو گوبند سنگھ جی دی سوچنی بدل گئی، گرو نانک نال سہمت نہیں سن؟ نہیں، جو تو ہی ہے۔ برامن جبرن جنیو پہنانا چاہتا سی، پہنا کے رواں گے، سدگر کہنے لگے جبر میں سہن نہیں کر سکتا، میں نہیں پہننا۔ اورنگزیب جبرن اتارنا چاہتا ہے، کلگیدھر نے کہ جبرن نہیں اتارن دینا، منک دی مرضی، سوتنتر، جبرن سانو کو پہنا نہیں سکتا، اور جبرن کوئی کسی دا اتار نہیں سکتا، جبر ہی شیطانیت ہے۔ دھرم دا پھل کی ہے موکش مکتی آزادی، تے دھرم کرماں وچ بھی جبر آ جائے، تو ورت نہیں رکھا تے تینوں سزا دیاں گے، تو روزہ نہیں رکھا تے تینوں سزا دیاں گے، تو پاٹھ نہیں کیتا تے تینوں ماراں گے، نہیں۔ یہ تے جد شروع دے چ دھرم دے چ جبر آ گیا تے دا پھل موکش کس طرح ہوئے گا؟ ایک منک نہیں روٹی کھاندا، نہیں اجے اس نو بھوک لگی، اور جے روز روز اس نو بھوک نہیں لگ رہی تو سمجھ لو روگی ہے، روگی نو نہیں بھوک لگتی، تو اس تے ترس کھانا چاہیے، اس دا کوئی ڈھنگ دا علاج سوچنا چاہیے، انہوں ماراں گے کٹاں گے تھوڑی، تو روٹی کیوں نہیں کھاندا؟ روگی منک دی یہ پہچان ہے، انہوں بھوک نہیں لگے گی، بھوجن دی بھوک نہیں لگے گی۔ جو تن دے تل تے روگی ہے، بھوجن دی بھوک نہیں لگے گی، جو من دے تل تے روگی ہے، بھجن دی بھوک نہیں ہوگی۔ بھوک نام دی بھی ہوندی ہے، سچے نام کی لاگے بھوک، ات بھوکھے کھائے چلیے دکھ۔ جتنی وڈی بھوک ہوے چھکن دا اتنا ہی وڈا سواد آ جاتا ہے، بھوکھے سادے گنڈ، جتنی اندر نام دی بھوک ہوے جپن دا اتنا ہی رس بن جاتا ہے۔ صاحب گرو نانک دیو جی مہاراج تو پوچھے گئے، بادشاہ تھوڑے اندر یہ بھوک کتنی کا ہے، کنی ک بھوک لگی ہے، نام دی کنی ک بھوک ہے؟ گرو نانک دیو جی مہاراج دستے نے، مارو مینا ترپتیا اگی لہے نہ بھوک، راجہ راج نہ ترپتیا سائر پرے کے سکھ، نانک سچے نام کی کیتی پوچھا پوچھ۔ میتھوں پوچھ دے ہو نام دی کنی ک بھوک ہے، کنی ک پیاس ہے، ریت تے کنے پانی دیاں بوندا چاہی دیاں، اگ کول پوچھ لو تینوں کتنا ک ایندھن چاہیے، کتنا ک لکڑا چاہیے نے، ਕਿਤਨਾ ਪੈਟਰੋਲ ਤੈਨੂੰ ਚਾਹੀਦਾ, ਕਿਤਨਾ ਤੇਲ ਇੰਧਨ ਚਾਹੀਦਾ, ਅਗਰ ਰਜਦੀ ਹੈ। ਕਿਸੇ ਰਾਜੇ ਕੋਲ ਪੁੱਛ ਲਓ ਤੈਨੂੰ ਕਿਤਨਾ ਕੁ ਰਾਜਪਾਠ ਚਾਹੀਦਾ ਔਰ ਕਿੰਨੇ ਦੇਰ ਤੱਕ ਰਾਜਪਾਠ ਕਰਨਾ ਚਾਹੁੰਦਾ ਹੈ, ਕੋਈ ਤ੍ਰਿਪਤ ਆਉਂਦਾ ਹੈ। ਜਿਸ ਤਰ੍ਹਾਂ ਰਾਜਾ ਰਾਜਪਾਠ ਤੋਂ ਤ੍ਰਿਪਤ ਨਹੀਂ ਆਉਂਦਾ, ਅਗਨੀ ਲੱਕੜਾਂ ਤੋਂ ਤ੍ਰਿਪਤ ਨਹੀਂ ਆਉਂਦੀ, ਮਰੂਥਲ ਬਾਰਿਸ਼ ਤੋਂ ਤ੍ਰਿਪਤ ਨਹੀਂ ਆਉਂਦਾ, ਸਿੱਖ ਇਸ ਤਰ੍ਹਾਂ ਨਾਮ ਜਪਦਾ ਹੋਰ ਪਿਆਸ ਵੱਧਦੀ ਹੈ, ਹੋਰ ਪਿਆਸ ਵੱਧਦੀ ਹੈ, ਹੋਰ ਜਪਣ ਨੂੰ ਜੀ ਕਰਦਾ ਹੈ, ਹੇ ਪ੍ਰਭੂ ਮੈਂ ਰਜਦਾ ਹੀ ਨਹੀਂ, ਹੋਰ ਜਪਣ ਨੂੰ ਜੀ ਕਰਦਾ ਹੈ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੇ ਅਗਨ ਉਠੀ ਅਧ ਖਾਏ। ਭੋਜਨ ਦੀ ਪਹਿਲੀ ਬੁਰਕੀ ਦੇ ਜੋ ਸਵਾਦ ਆਉਂਦਾ ਹੈ ਅਖੀਰਲੀ ਚ ਨਹੀਂ ਆਉਂਦਾ, ਇਹ ਵੀ ਮਹਿਰਸ ਕਰਦੇ ਹਾਂ। ਇੱਕ ਇੱਕ ਭੋਜਨ ਦੀ ਬੁਰਕੀ ਅੰਦਰ ਗਈ, ਭੁੱਖ ਘਟਦੀ ਗਈ, ਸਵਾਦ ਘਟਦਾ ਗਿਆ, ਆਖਰੀ ਚ ਨਹੀਂ ਗੱਲ ਖਤਮ ਹੋ ਜਾਂਦੀ। ਨਾਮ ਜਪਣ ਦਾ ਜੈਸੇ ਜੈਸੇ ਸਵਾਦ ਆਉਣਾ ਸ਼ੁਰੂ ਹੋਇਆ ਨਾ, ਤੇ ਜਿਉਂ ਜਿਉਂ ਜਪੋਗੇ ਭੁੱਖ ਵਧੇਗੀ, ਸਵਾਦ ਵਧੇਗਾ, ਇਹ ਦੋਵੇਂ ਕੰਮ ਇਕੱਠੇ ਚੱਲਦੇ ਨੇ। ਇੱਧਰ ਵਾਹਿਗੁਰੂ ਜਪਣਾ ਸ਼ੁਰੂ ਕੀਤਾ, ਇੱਧਰ ਸਵਾਦ ਵੱਧਦਾ ਜਾ ਰਿਹਾ, ਭੁੱਖ ਵੱਧਦੀ ਜਾ ਰਹੀ, ਆਖਰੀ ਸਮੇਂ ਤੱਕ ਇਹ ਭੁੱਖ ਬਣੀ ਰਹਿੰਦੀ ਹੈ, ਰਸ ਵੀ ਬਣਿਆ ਰਹਿੰਦਾ ਹੈ, ਸਵਾਦ ਵੀ ਬਣਿਆ ਰਹਿੰਦਾ ਹੈ। ਗਿਆਨ ਖੰਡ ਵਿੱਚ ਬੜੀ ਭਾਰੀ ਵਿਸ਼ਾਲਤਾ ਆ ਜਾਂਦੀ ਹੈ, ਜਬਰ ਉਹ ਕਿਸੇ ਦਾ ਨਹੀਂ ਸਹਿਣ ਕਰਦਾ। ਕਿਸੇ ਦੇ ਉੱਤੇ ਜਬਰ ਹੋਵੇ, ਧਾਰਮਿਕ ਤਲ ਦਾ ਜਬਰ ਹੋਵੇ, ਸਿਆਸੀ ਤਲ ਦਾ ਜਬਰ ਹੋਵੇ, ਸਮਾਜਿਕ ਤਲ ਦਾ ਵੀ ਕੋਈ ਜਬਰ ਹੋਵੇ, ਉਹ ਨਹੀਂ ਬਰਦਾਸ਼ਤ ਕਰੇਗਾ, ਸਹਿਣ ਨਹੀਂ ਕਰੇਗਾ। ਉਹ ਆਪਣੇ ਗਿਆਨ ਖੰਡ ਵਿੱਚ ਖੜੇ ਹੋ ਕੇ ਹੋ ਸਕਦਾ ਆਵਾਜ਼ ਵੀ ਬੁਲੰਦ ਕਰੇ। ਗਿਆਨ ਖੰਡ ਵਿੱਚ ਜਿਗਰਾ ਬੜਾ ਮਹਾਨ ਹੋ ਜਾਂਦਾ ਹੈ, ਵਿਸ਼ਾਲ ਹੋ ਜਾਂਦਾ ਹੈ, ਬੜੀ ਵਿਸ਼ਾਲ ਸੋਚ ਨਹੀਂ ਹੋ ਜਾਂਦੀ ਹੈ। ਸਰਮ ਖੰਡ ਵਿੱਚ ਮਨ ਘੜਿਆ ਜਾਂਦਾ ਹੈ, ਬੁੱਧੀ ਘੜੀ ਜਾਂਦੀ ਹੈ, ਚਿੱਤ ਘੜਿਆ ਜਾਂਦਾ ਹੈ, ਅਹੰ ਘੜਿਆ ਜਾਂਦਾ ਹੈ। ਕੱਲ ਤੱਕ ਆਪਨੇ ਇਹ ਵਿਚਾਰ ਸਰਵਣ ਕੀਤੀ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਕਿਉਂਕਿ ਇਹ ਕਈ ਹਫ਼ਤਿਆਂ ਦੀ ਕਥਾ ਹੈ ਜਿਸ ਨੂੰ ਮੈਂ ਇੱਕ ਦੋ ਦਿਨਾਂ 'ਚ ਹੀ ਮੁਕਾਉਣ ਦੀ ਕੋਸ਼ਿਸ਼ ਕੀਤੀ, ਅੱਜ ਸਮਾਪਤੀ ਕਰਦੇ ਹਾਂ। ਕਿਉਂਕਿ ਵਿਸ਼ੇ ਕੁਝ ਹੋਰ, ਥੋੜ੍ਹੇ ਦਿਨਾਂ 'ਚ ਗੁਰਬਾਣੀ ਦੇ ਬਹੁਤ ਸਾਰੇ ਪੱਖ ਆਪ ਜੀ ਦੇ ਸਾਹਮਣੇ ਮੈਂ ਰੱਖ ਸਕਾਂ। ਸ਼ਰਮ ਖੰਡ ਮਿਹਨਤ ਦਾ ਖੰਡ, ਉੱਦਮ ਮੁਸ਼ਕਤ ਦਾ ਖੰਡ, ਬੜੀ ਮਿਹਨਤ। ਕਾਰਨ ਸਮਝ ਆ ਗਈ ਹੈ, ਪਤਾ ਚੱਲ ਗਿਆ ਹੈ, ਪ੍ਰਾਪਤੀ ਨਹੀਂ ਹੋਈ। ਜਦ ਸਮਝ ਆ ਜਾਏ ਤੇ ਪ੍ਰਾਪਤੀ ਨਾ ਹੋਵੇ, ਹਿਰਦਾ ਤੜਪਦਾ ਹੈ। ਸਮਝ ਤੇ ਆ ਗਈ, ਪਤਾ ਚੱਲ ਗਿਆ, ਤੇ ਹੁਣ ਤੇ ਪ੍ਰਾਪਤ ਹੋਣਾ ਚਾਹੀਦਾ। ਪਹਿਲੇ ਤੇ ਪਤਾ ਨਹੀਂ ਸੀ, ਅੱਜ ਪਤਾ ਚੱਲ ਗਿਆ ਤੇ ਹੀਰਾ ਹੈ। ਪਹਿਲੇ ਤੇ ਸਮਝੀ ਬੈਠੇ ਸੀ ਪੱਥਰ ਹੈ, ਪਹਿਲੇ ਤੇ ਸਮਝੀ ਬੈਠੇ ਸੀ ਕੰਕਰ ਹੈ, ਅੱਜ ਪਤਾ ਚੱਲੇ ਤੇ ਮੋਤੀ ਹੈ। ਪਹਿਲੇ ਸਮਝੇ ਬੈਠੇ ਸੀ ਐਵੇਂ ਹੀ ਹੈ, ਅੱਜ ਪਤਾ ਚੱਲਿਆ ਅੰਮ੍ਰਿਤ ਰਸ ਹੈ। ਤੂੰ ਜਦ ਪਤਾ ਚੱਲਿਆ ਤੂੰ ਪ੍ਰਾਪਤ ਕਰਨ ਨੂੰ ਜੀ ਕਰਦਾ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਜਾਣਨਾ ਹੋਰ ਗੱਲ ਹੈ, ਪਾਉਣਾ ਹੋਰ ਗੱਲ ਹੈ। ਜਾਣ ਲਿਆ ਹੁਣ ਪ੍ਰਾਪਤੀ ਦੀ ਇੱਛਾ, ਤੇ ਪ੍ਰਾਪਤ ਸਰਾ ਹੋਵੇਗਾ। ਕਾਸ਼ ਇਹ ਬਾਹਰੋਂ ਪ੍ਰਾਪਤ ਹੁੰਦਾ ਤੇ ਮਨੁੱਖ ਕਰ ਲੈਂਦਾ। ਇਹ ਆਪਣੇ ਵਿੱਚੋਂ ਖੋਜ ਕਰਨੀ। ਅੱਜ ਤੱਕ ਬੰਦੇ ਦੀ ਖੋਜ ਦੇ ਮਰਕਜ਼ ਰਹੇ ਨੇ ਸਾਗਰ, ਜ਼ਮੀਨ, ਪਹਾੜ ਤੇ ਆਸਮਾਨ। ਮਨੁੱਖ ਨੇ ਧਰਤੀ ਦੇ ਸੀਨੇ ਚੀਰ ਕੇ ਅੰਨ ਤੇ ਧਨ ਥਾਂ ਥਾਂ ਤੇ ਕੱਢਿਆ, ਬਹੁਤ ਕੱਢਿਆ। ਪਹਾੜਾਂ ਦੇ ਸੀਨੇ ਚੀਰ ਕੇ ਇਸਨੇ ਲੋਹਾ, ਸੋਨਾ, ਚਾਂਦੀ, ਮੈਦਨਿਆ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਕੱਢੀਆਂ ਨੇ। ਲੇਕਿਨ ਇਹ ਤ੍ਰਿਪਤ ਨਾ ਹੋਇਆ, ਨਾ ਜ਼ਮੀਨ ਤ੍ਰਿਪਤ ਕਰ ਸਕੀ, ਨਾ ਪਹਾੜ। ਫਿਰ ਇਸਨੇ ਸਾਗਰ ਨੂੰ ਵੀ ਛਾਣਿਆ, ਇਹਨੇ ਸਾਗਰ ਦੇ ਚੋਂ ਤੇਲ ਕੱਢਿਆ, ਮੋਤੀ ਕੱਢਿਆ, ਬੜੀਆਂ ਚੀਜ਼ਾਂ ਕੱਢੀਆਂ ਨੇ, ਪਰ ਸਾਗਰ ਵੀ ਇਸ ਨੂੰ ਤ੍ਰਿਪਤ ਨਹੀਂ ਕਰ ਸਕਿਆ। ਇਹਦੀ ਦ੍ਰਿਸ਼ਟੀ ਆਸਮਾਨ ਤੇ ਚਲੀ ਗਈ, ਚੰਦਰਮਾ ਤੇ ਪਹੁੰਚ ਗਿਆ, ਭਾਵੇਂ ਲਿਆਇਆ ਉੱਥੋਂ ਥੋੜ੍ਹੀ ਜਿਹੀ ਮਿੱਟੀ ਹੈ, ਬਾਕੀ ਤੇ ਕੁਛ ਵੀ ਨਹੀਂ। ਇੱਥੇ ਸਾਇੰਸ ਮਿਊਜ਼ੀਅਮ ਮੈਂ ਬਕਾਇਦਾ ਦੇਖਿਆ ਸੀ ਵਾਸ਼ਿੰਗਟਨ ਦੇ ਵਿੱਚ, ਇੰਨੀ ਜਿਹੀ ਮੁੱਠੀ ਭਰ ਰੇਤ ਪਈ ਹੈ ਚੰਦਰਮਾ ਤੋਂ, ਕਹਿੰਦੇ ਲਿਆਂਦੀ ਹੈ, ਉੱਥੋਂ ਲਿਆਂਦੀ ਹੈ। ਅਰਬਾਂ ਖਰਬਾਂ ਡਾਲਰ ਖਰਚ ਹੋ ਗਿਆ, ਇੰਨੀ ਮੁੱਠੀ ਭਰ ਰੇਤ ਆਈ ਹੈ। ਦ੍ਰਿਸ਼ਟੀ ਹੋਰ ਅੱਗੇ ਚਲੀ ਗਈ ਹੈ, ਸ਼ਾਇਦ ਚੰਦਰਮਾ ਤੋਂ ਕੁਛ ਨਹੀਂ ਲੱਭਿਆ, ਹੋਰ ਅੱਗੋਂ ਕੁਛ ਲੱਭੇ, ਹੋਰ ਅੱਗੋਂ ਕੁਛ ਲੱਭੇ। ਜਿਸ ਦਿਨ ਮਨੁੱਖ ਦੇ ਕੰਨ ਚੰਦਰਮਾ ਤੇ ਪਹੁੰਚੇ ਸਨ, ਸਾਰੀ ਦੁਨੀਆਂ ਵਿੱਚ ਹੁਲਾਸ ਦੀ ਲਹਿਰ ਦੌੜ ਗਈ ਸੀ, ਦੁਨੀਆਂ ਖੁਸ਼ ਹੋ ਗਈ, ਬੰਦਾ ਚੰਦਰਮਾ ਤੇ ਪਹੁੰਚ ਗਿਆ, ਚੰਨ ਤੇ ਪਹੁੰਚ ਗਿਆ। ਉਹਨਾਂ ਦਿਨਾਂ ਉਰਦੂ ਦਾ ਇੱਕ ਬੁਲੰਦ ਪਾਇਆ ਸ਼ਾਇਰ ਜਿਗਰ ਮੁਰਾਦਾਬਾਦੀ ਜ਼ਿੰਦਾ ਸੀ, ਹੁਣ ਤੇ ਨਹੀਂ ਰਿਹਾ। ਉਹਦੇ ਮੂੰਹੋਂ ਇੱਕ ਫਿਕਰਾ ਨਿਕਲਿਆ, ਜਦ ਬੰਦਾ ਜਿਸ ਦਿਨ ਚੰਦਰਮਾ ਤੇ ਪਹੁੰਚਿਆ ਸੀ, ਉਹਨੇ ਕਿਹਾ ਆਸਮਾਨੋ ਕੀ ਤਮੰਨਾ ਕਰਨੇ ਵਾਲੇ, ਜ਼ਮੀਨ ਦੀ ਹਾਦਸੇ ਜਾਤੀ ਰਹੇਗੀ। ਚੰਦਰਮਾ ਤੇ ਰਹਿਣ ਦੀ ਕੋਸ਼ਿਸ਼ ਕਰਦਾ, ਇੰਜ ਨਾ ਹੋਵੇ ਕਿਤੇ ਜ਼ਮੀਨ ਵੀ ਗਵਾ ਬੈਠੇ। ਤੈਨੂੰ ਤੇ ਜੇ ਜ਼ਮੀਨ ਦੇ ਉੱਤੇ ਵੀ ਰਹਿਣ ਦੀ ਚਾਹ ਚ ਨਹੀਂ ਆਈ, ਜਿਹੋ ਜਿਹਾਂ ਦਾ ਨਰਕ ਤੂੰ ਜ਼ਮੀਨ ਤੇ ਬਣਾਇਆ, ਇਹੋ ਜਿਹਾਂ ਦਾ ਨਰਕ ਤੂੰ ਚੰਦਰਮਾ ਤੇ ਬਣਾਏਗਾ, ਹੋਰ ਕੀ ਕਰੇਗਾ? ਜਿਹੜੇ ਵਿਤਕਰੇ, ਜਿਹੜੇ ਲੜਾਈ ਝਗੜੇ ਤੂੰ ਜ਼ਮੀਨ ਤੇ ਬਰਬਾਦ ਕੀਤੇ ਹੋਏ ਨੇ, ਇਹੀ ਸਭ ਉੱਪਰ ਕਰੇਗਾ, ਹੋਰ ਕੀ ਕਰੇਗਾ? ਉੱਥੇ ਵੀ ਇਹੀ ਕੁਛ ਕਰੇਗਾ, ਉੱਥੇ ਵੀ ਜ਼ਾਤ ਪਾਤ ਲੈ ਕੇ ਜਾਏਗਾ, ਉੱਥੇ ਵੀ ਭੇਦ ਭਾਵ ਲੈ ਕੇ ਜਾਏਗਾ, ਉੱਥੇ ਵੀ ਵਿਤਕਰੇ ਲੈ ਕੇ ਜਾਏਗਾ, ਉੱਥੇ ਵੀ ਵਿਰੋਧ ਲੈ ਕੇ ਜਾਏਗਾ। ਜਿਹੜੀ ਖਾਨਾ ਜੰਗੀ ਘਰ ਘਰ ਦੇ ਜਿੱਥੇ ਉੱਥੇ ਹੀ ਹੋਵੇਗੀ, ਹੋਰ ਕੀ? ਆਸਮਾਨੋ ਕੀ ਤਮੰਨਾ ਕਰਨੇ ਵਾਲੇ, ਜ਼ਮੀਨ ਦੀ ਹਾਦਸੇ ਜਾਤੀ ਰਹੇਗੀ। ਤੂੰ ਜ਼ਮੀਨ ਦੇ ਉੱਤੇ ਤੇ ਰਹਿਣ ਦੀ ਜਾਚ ਸਿੱਖ, ਲੇਕਿਨ ਜ਼ਮੀਨ ਮਨੁੱਖ ਨੂੰ ਤ੍ਰਿਪਤ ਨਹੀਂ ਕਰ ਸਕੇ, ਸਾਗਰ ਮਨੁੱਖ ਨੂੰ ਤ੍ਰਿਪਤ ਨਹੀਂ ਕਰ ਸਕੇ, ਪਹਾੜ ਮਨੁੱਖ ਦੀ ਝੋਲੀ ਨਹੀਂ ਭਰ ਸਕੇ। ਦ੍ਰਿਸ਼ਟੀ ਉੱਪਰ ਚਲੀ ਗਈ ਹੈ, ਸ਼ਾਇਦ ਕਿਸੇ ਹੋਰ ਗ੍ਰਹਿ ਨਛੱਤਰ ਤੋਂ, ਕਿਸੇ ਹੋਰ ਧਰਤੀ ਤੋਂ ਮੈਨੂੰ ਕੋਈ ਚੀਜ਼ ਪ੍ਰਾਪਤ ਹੋਵੇ ਤੇ ਮੇਰੀ ਝੋਲੀ ਭਰ ਜਾਏ। ਨਹੀਂ, ਧਰਮ ਕਹਿੰਦਾ ਹੈ ਕੋਈ ਗ੍ਰਹਿ ਨਛੱਤਰ, ਸੂਰਜ, ਚੰਦ, ਤਾਰਾ, ਜ਼ਮੀਨ, ਆਸਮਾਨ, ਪਹਾੜ, ਸਾਗਰ ਤੇਰੀ ਝੋਲੀ ਨਹੀਂ ਭਰ ਸਕਦੇ, ਤੈਨੂੰ ਤ੍ਰਿਪਤ ਨਹੀਂ ਕਰ ਸਕਦੇ, ਤੇਰੀ ਲੋੜਾਂ ਦੀ ਪੂਰਤੀ ਕਰ ਸਕਦੇ ਨੇ। ਤੈਨੂੰ ਤ੍ਰਿਪਤੀ ਉਦੋਂ ਹੋਵੇਗੀ ਜਦ ਤੂੰ ਅੰਦਰ ਦੀ ਖੋਜ ਕਰੇਗਾ, ਉਹ ਤੇਰੇ ਅੰਦਰ ਪਿਆ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਨੇ ਇਸ ਕਾ ਬਿਸਰਾ। ਕਹਿੰਦੇ ਨੇ ਹੈਦਰਾਬਾਦ ਮੁਸ਼ਾਇਰੇ ਵਿੱਚ ਮਿਰਜ਼ਾ ਗਾਲਬ ਪਹੁੰਚੇ ਸਨ। ਹੈਦਰਾਬਾਦ ਮੁਸਲਿਮ ਸਟੇਟ ਸੀ, ਨਿਜ਼ਾਮ ਦੀ ਪੁਰਾਣਾ ਜ਼ਮਾਨਾ, ਤੇ ਹੈਦਰਾਬਾਦ ਵਿੱਚ ਗੋਲਕੁੰਡਾ ਵਿੱਚ ਹੀਰੇ ਦੀਆਂ ਖਾਣਾਂ ਮਸ਼ਹੂਰ ਨੇ, ਅਜੇ ਵੀ ਲੋਕੀ ਕੱਢਦੇ ਨੇ, ਕਦੀ ਕਦੀ ਲੱਭ ਪੈਂਦੇ ਨੇ। ਇੱਕ ਖਾਨ ਵਾਰ ਨੇ ਗਾਲਬ ਤੇ ਤਰਸ ਕੀਤਾ, ਵਿਚਾਰੇ ਦਾ ਜਗ੍ਹਾ ਪਾਟਿਆ ਹੋਇਆ ਸੀ, ਉੱਪਰ ਜਿਹੜੀ ਸ਼ੇਰਵਾਨੀ ਪਾਈ ਹੋਈ ਸੀ ਉਹਨੂੰ ਵੀ ਦੋ ਤਿੰਨ ਪਿਉਂਦ ਲੱਗਿਆ ਸਨ, ਉਹਨੂੰ ਤਰਸ ਆ ਗਿਆ। ਉਹ ਕਹਿੰਦਾ ਗਾਲਬ ਕਿਹੜਾ ਸ਼ੇਰ ਓ ਸ਼ਾਇਰੀ ਦੇ ਚੱਕਰਾਂ 'ਚ ਤੂੰ ਪਿਆ ਹੈ, ਤੂੰ ਮੇਰਾ ਸ਼ਾਗਿਰਦ ਬਣ ਤੇ ਮੈਂ ਤੈਨੂੰ ਦੱਸਾਂਗਾ ਕਿ ਪਹਾੜਾਂ ਦੇ ਸੀਨੇ ਚੀਰ ਕੇ ਹੀਰੇ ਕਿਵੇਂ ਕੱਢੀ ਦੇ ਨੇ, ਮੈਂ ਤੈਨੂੰ ਦੱਸਾਂਗਾ, ਸ਼ਾਗਿਰਦ ਬਣ ਮੇਰਾ। ਗਾਲਬ ਕਹਿਣ ਲੱਗਾ ਫਿਰ ਤੂੰ ਮੇਰਾ ਸ਼ਾਗਿਰਦ ਬਣ, ਮੈਂ ਤੈਨੂੰ ਦੱਸਾਂਗਾ ਆਪਣਾ ਹੀ ਸੀਨਾ ਚੀਰ ਕੇ ਗਿਆਨ ਕਿਵੇਂ ਕੱਢੀਦਾ, ਸਕੂਨ ਕਿਵੇਂ ਕੱਢੀਦਾ, ਰਸ ਕਿਵੇਂ ਕੱਢੀਦਾ। ਪਹਾੜਾਂ ਦੇ ਸੀਨੇ ਚੀਰਨਾ ਤੈਨੂੰ ਆਉਂਦਾ, ਆਪਣਾ ਸੀਨਾ ਚੀਰਨਾ ਮੈਨੂੰ ਆਉਂਦਾ। ਸੁਖਨ ਕਿਆ ਕਹਿ ਨਹੀਂ ਸਕਦੇ, ਜੋਇਆ ਹੂੰ ਜੋ ਜੋਗਾ, ਜਿਗਰ ਕਿਆ ਹਮ ਨਹੀਂ ਰੱਖਦੇ, ਜੋ ਖੋਦੇ ਜਾ ਕੇ ਮੈਦਨ ਕੋ। ਮੈਂ ਆਪਣਾ ਸੀਨਾ ਨਹੀਂ ਰੱਖਦਾ ਜੋ ਪਹਾੜਾਂ ਦੀ ਖੁਦਾਈ ਕਰਾਂ, ਮੈਂ ਨਹੀਂ ਖੋਦਾਂਗਾ। ਤੂੰ ਪਹਾੜਾਂ ਦੇ ਸੀਨੇ ਚੀਰ, ਮੈਂ ਆਪਣਾ ਹੀ ਸੀਨਾ ਚੀਰਦਾ। ਤੂੰ ਉੱਥੋਂ ਹੀਰੇ ਲੱਭਣਾ, ਮੈਂ ਇੱਥੋਂ ਗਿਆਨ ਲੱਭਦਾ। ਤੈਨੂੰ ਉੱਥੋਂ ਚਮਕਦੇ ਪੱਥਰ ਲੱਭਦੇ ਨੇ, ਮੈਨੂੰ ਇੱਥੇ ਚਮਕਦੇ ਖੁਦਾ ਦੇ ਗੁਣ ਲੱਭਦੇ ਨੇ, ਰੱਬੀ ਗੁਣ ਲੱਭਦੇ ਨੇ। ਸੁਖਨ ਕਿਆ ਕਹਿ ਨਹੀਂ ਸਕਦੇ, ਜੋਇਆ ਹੂੰ ਜੋ ਜੋਹਰ ਕਾ, ਜਿਗਰ ਕਿਆ ਹਮ ਨਹੀਂ ਰੱਖਦੇ, ਜੋ ਖੋਦੇ ਜਾ ਕੇ ਮੈਦਨ ਕੋ। ਤ੍ਰਿਪਤੀ ਤੋਂ ਮਨੁੱਖ ਨੂੰ ਅੰਦਰੋਂ ਮਿਲੇਗੀ। ਮਨੁੱਖ ਗਾਹੇ ਬਗਾਹੇ ਜੋ ਕੁਛ ਵੀ ਤਲਾਸ਼ ਕਰ ਰਿਹਾ ਹੈ ਤ੍ਰਿਪਤੀ ਦੀ, ਰਜੇਵੇਂ ਦੀ, ਕੋਈ ਰੱਜ ਜਾਏ ਤੇ ਰਾਜਾ, ਬਾਹਰੋਂ ਕੁਛ ਵੀ ਨਹੀਂ ਮਨੁੱਖ ਨੂੰ ਤ੍ਰਿਪਤੀ ਨਸੀਬ ਹੋ ਸਕਦੀ। ਨਾ ਜ਼ਮੀਨ ਰਾਜਾ ਬਣਾ ਸਕਦੀ ਹੈ, ਨਾ ਪਹਾੜ, ਨਾ ਸਾਗਰ ਤੇ ਨਾ ਹੀ ਆਸਮਾਨ। ਜਦ ਵੀ ਇਸਨੇ ਰਾਜਾ ਬਣਨਾ ਹੈ, ਆਪਣੇ ਵਿੱਚੋਂ ਕੁਝ ਲੱਭੇਗਾ ਤੇ ਰਾਜਾ ਬਣੇਗਾ। ਭਗਤ ਬੀਬਾ ਜੀ ਦਾ ਇੱਕ ਬੜਾ ਕੀਮਤੀ ਸ਼ਬਦ ਹੈ, ਕਾਇਆ ਬਹੁਖੰਡ ਖੋਜ ਤੇ ਨੌ ਨਿਤ ਪਾਈ, ਨਾ ਕਛ ਆਏ ਬਹੁ ਨਾ ਕਛ ਜਾਏ ਬਹੁ ਰਾਮ ਕੀ ਦੁਆਈ। ਮੈਂ ਇਸ ਬਹੁਖੰਡੀ, ਬਹੁਖੰਡ ਬਹੁਤ ਹਿੱਸਿਆਂ ਵਾਲੀ ਜਿਹੜੀ ਕਾਇਆ ਹੈ, ਇਹਨੂੰ ਖੋਜਦਿਆਂ ਖੋਜਦਿਆਂ ਨੌ ਨਿਤ ਨਾਮ ਪ੍ਰਾਪਤ ਕਰ ਲਿਆ। ਕਾਇਆ ਬਹੁਖੰਡ ਖੋਜ ਤੇ ਨੌ ਨਿਤ ਨੌ ਖਜ਼ਾਨੇ ਪ੍ਰਾਪਤ ਕਰ ਲਿਆ। ਇਸ ਕਾਇਆ ਦੇ ਚੋਂ ਸਬਰ, ਸੰਤੋਖ, ਨਿਰਵੈਰਤਾ ਔਰ ਸੰਜਮ, ਗਿਆਨ, ਵਿਗਿਆਨ, ਪ੍ਰੇਮ, ਅਨੁਭਵ, ਵਿਸ਼ਾਲਤਾ, ਦਿਆਲਤਾ, ਸਮਾਨ ਦ੍ਰਿਸ਼ਟੀ, ਇਹ ਸਭ ਕੁਝ ਮਨੁੱਖ ਨੂੰ ਅੰਦਰੋਂ ਲੱਭਣਾ ਹੈ, ਔਰ ਕਿੱਥੋਂ ਲੱਭੇਗਾ? ਇਹ ਤੇ ਅੰਦਰੋਂ ਮਿਲੇਗਾ। ਬਾਹਰ ਮਨੁੱਖ ਦੀ ਬੜੀ ਭਟਕਣ ਹੈ ਤੇ ਖੋਜ ਵੀ ਬਰ ਹੈ ਤੇ ਬਾਹਰੋਂ ਲੱਭ ਵੀ ਬਹੁਤ ਕੁਛ ਲਿਆ, ਲੇਕਿਨ ਤ੍ਰਿਪਤ ਨਹੀਂ ਹੋਇਆ। ਤ੍ਰਿਪਤ ਉਸ ਦਿਨ ਹੋਵੇਗਾ ਜਦ ਅੰਦਰੋਂ ਕੁਝ ਲੱਭੇਗਾ। ਇਹ ਜਿਹੜਾ ਤਨ ਹੈ, ਇਹਦੀਆਂ ਲੋੜਾਂ ਬਾਹਰੋਂ ਪੂਰੀਆਂ ਹੁੰਦੀਆਂ ਨੇ, ਇਹ ਜਿਹੜਾ ਮਨ ਹੈ ਇਹਦੀਆਂ ਲੋੜਾਂ ਅੰਦਰੋਂ ਪੂਰੀਆਂ ਹੁੰਦੀਆਂ। ਬਦਕਿਸਮਤੀ ਹੈ, ਅਸੀਂ ਮਨ ਦੀਆਂ ਲੋੜਾਂ ਵੀ ਬਾਹਰੋਂ ਪੂਰੀਆਂ ਕਰਨਾ ਚਾਹੁੰਦੇ ਹਾਂ, ਬਸ ਜ਼ਿੰਦਗੀ ਇੱਥੋਂ ਹੀ ਭਟਕ ਗਈ। जीवन इतों भटक गया। सतगुरु नहीं रोकते कि बार ना खोज खोज, ये जो तन है इहदियां लोड़ां बाहरों पूरी होणगियां, बार खोज, बाहरों तैनू खोजना पएगा। और बार सब कुछ चल रहा है, जमीन चल रही है, आसमान चल रहा है, दिन रव चले, निस सस चले, तार का लख पलो है, ये लखां ग्रह नक्षत्र तारे स्यारे जमीन चल रही है, गर्दिश दे चले। इस चलदे हुए संसार तो तू कुछ लभना है, तेनों चलना पएगा, भटकना पएगा, दौड़ना पएगा, भजना पएगा। जमीन बज रही है, आसमान बज रहे हैं। शेख साधी साहब के बड़े कीमती बोल, वो कहते ने अबरो बादो मा व फलक खुर्शीद दरकार आनंद। अबर बदल, बाद हवा, खुर्शीद सूरज, मां चंद्रमा और जमीन, बहुत कीमती बोल इसका। अबरो बादो मा व फलक खुर्शीद दरकार आनंद, तातो नाने बकफ आरी व बगवलत न हुरी। कहिंदा सूरज चंद तारे जमीन आसमान सब गर्दिश दिच ने, सब चल रहे ने, ते तू हथ दे ते हथ रख के बैठे शोभा तो नहीं देंदा, चल भज। तू सब कुछ चलता, बदल चलते पैन, दरिया चलते पैन, जमीन चलती पई है, सूरज चंद तारे चलते पैने, तेरे शरीर में खून पे चलता है, श्वास पे चलते हैं, तेरे हाथ चलने चाहिए, तेरे पैर चलने चाहिए। चल इस चलते हुए संसार दे चों जे तू कुछ प्राप्त करना है चलना पएगा। परमात्मा ने चला है, टिके हुआ है, उस टिके हुए नाल जुड़ना है तो फिर टिकना पएगा, मन नू टिकाना पएगा। भजन की जाच बंदे नू आ गई है, टिकन की जाच नहीं आई। तन भी दौड़ रहा है, मन भी दौड़ रहा है, और जितना दौड़ता है उतना ही रजेवे तो दूर चला जाता है, आनंद तो दूर चला जाता है। शर्म खंड समझ पै गई है कि गल सारी मन दी, इनू कढ़ना है, इनू टिकाना है। इनू टिकाण का मतलब की है, इहदी सोचनी सही करनी है, इहदे विचार सही करने ने, इहदा जतन सही करना है, इहदे अहंस नू सही करना है। जब घड़िया जाए, घड़िया नाम नाल जांदा है, जप नाल, वाहेगुरु वाहेगुरु, इस नाल ही घड़िया जाएगा, और कोई तरीका नहीं है। मन घड़िया गया है, पहचान हुण अंदर गलत विचार नहीं चलते। बुद्ध घड़ी गई है तो पहचान, ये हुण गलत कोई फैसला नहीं करेगा, सही करेगा, गलत नहीं सोचेगा। चित घड़िया गया है, ये गलत गल्लां याद नहीं करेगा। अहम घड़िया गया है तो अहम निर्माणता का रूप धारण कर जाएगा, और वह मान करेगा केवल परमात्मा ते। मान करो तो ऊपरे मेरे प्रीतम प्यारे, तो चित घड़े आ गया, अहं घड़े आ गया, मन घड़े आ गया, बुद्ध घड़ी गई, शर्मखंड। शर्मखंड दे च घड़े आ जाता है मन, और ये घाड़त ऐसी सुंदर है, महाराज के अंदर बड़ी अनुपम है, बयान नहीं कर सकते। तिथे घाड़त घड़िए बहुत अनुप, बड़ी अनुपम, अत्यंत अनुपम। मन घड़िया गया है, चित घड़िया गया है। अगर बाणी पढ़द्या पढ़द्या अंदर गलत गल्लां याद आ रही, चित नहीं घड़िया। कीर्तन सुनद्या सुंदर अंदर विचार भटक रहे ने, मन नहीं घड़िया। गुरुद्वारे बैठे हो भी गलत सोचते पाया, बुद्ध नहीं घड़ी। और गुरुद्वारे बैठे हो भी जात का माण है, इलाके का माण है, तन का माण है, जोबन का माण है, धन का माण है, इस मनुख का अहंग नहीं घड़िया। यह बेघड़ा पत्थर है, कुछ भी नहीं, यह अजे मूर्ति नहीं बनया। पत्थर नु घड़ दईए तो मूर्ति बन जाता है, तो मूर्ति तो पत्थर के विच आउंदी है। कुछ फालतू टुकड़िया नु एक पासे कीता, मूर्ति प्रगट हो गई। फालतू विचारियां नु एक पासे कीता, फालतू सोचने नु एक पासे कीता, फालतू चिंतन नु एक पासे कीता, अंदरों ही मूर्ति प्रगट आउंदी है सच दी, सही। तो मन घड़िया गया, जप जा रही है, अजे सच की प्राप्ति नहीं। सोचनी ठीक हो गई है, चितवनी ठीक हो गई है, विचार भी ठीक हो गए ने, हुण जात पात का माण भी नहीं है, इलाके का माण भी नहीं है। ये माझे का है, यह मालवे का है, दुआबे का है, जट है, यह पापा है। जब सिखां कोल ऐसा सुनी दा हैरानगी हो जाती है, हैरान हो जाना। सिख सिख है, बाकी ये लेबल लाने की की लोड़ पैगी? एक लेबल पहले लगे हो, इतने लेबल होर लाने की की लोड़ है? गुरु ने जिहड़ा ला दिता वही काफी है। पर लाई जाते हैं लेबल, चिपकाई जाते हैं, चिपकाई जाते हैं, कई दफा लेबल लेबल ही रह जाते हैं, बच्चे कुछ भी नहीं होता। यह भी मैं अर्ज करते हैं, खैर मुख्तसर अर्ज कर। शर्मखंड जाप जारी है, पहुंच गया है कर्म खंड। एक कर्म शब्द अरबी का है, इहदे अर्थ ने बख्शिश, रहमत। फलाने ते खुदा दा कर्म हो गया, रहमत हो गई, बख्शिश हो गई। जैसे शर्म शब्द संस्कृत का इहदे अर्थ ने मेहनत, मुशक्कत, पर शर्म लफ्ज पर्शियन का होवे ते इहदे अर्थ कुछ होर बन जाते, शर्म हया। पर शर्म लफ्ज संस्कृत का इहदे अर्थ ने मेहनत, उद्यम, मुशक्कत। कर्म शब्द संस्कृत का होवे ते इहदे अर्थ बनदे ने कम, तू की कर्म करदा है, की कम करदा है। पर कर्म शब्द पर्शियन का होवे, अरबी का होवे, बख्शिश, रहमत, फलाने ते खुदा दा कर्म हो गया। कर्म खंड की बाणी जोर, साहब कहिंदे ने इह मनुख बख्शिश दे खंड दे पहुंच जांदा है। बख्शिश प्रसाद हो गया, तौ प्रसाद, गुरप्रसाद, इत प्रसाद का पात्र बन गया। करो जतन जे होए मेहरवाना, इत मेहर का पात्र बन गया, इत बख्शिश का पात्र बन गया। पहचान की होगी, कर्म खंड की बाणी जोर, ये बणतर बड़ी जोर वाली है। इहदे बोलां दे सते आ जाएगी, इहदे कदमां दे क्रांति आ जाएगी, इहदे हत्थां दे बरकत आ जाएगी, इहदी दृष्टि अमृतमयी हो जाएगी। यह भी मैं कर रही हां, इहदे कदम जिधर जाणगे क्रांतियां, इहदे हत्थां च बरकत, इहदे बोलां दे सते। कर्म खंड बख्शिश दा खंड, रहमत दा खंड। बहुत बख्शिश हो गई, बहुत रहमत हो गई है। मैं इस संबंध सिर्फ 5 मिनट आप जी दे लवां, फिर अगे। अज तो गालबन 3500 साल पहले एक महापंडित होया है, बिरगू, विद्वान ऋषि, बिरगू ऋषि, जिसने जमीन ते सब तो पहले गणित विद्या नो जन्म दिता, ज्योतिष विद्या नो। ये उसका जन्मदाता है। इतने हथ देखने वाले ज्योतिषियों ने बदनाम करके रख दिता है, वरना एक गणित सी, एक इलम है, एक ज्ञान है, और ये ज्ञान अजे भी मौजूद है। 1 साल पहले दस देने भी फलाने दिन फलाने समय से चंद्रमा को ग्रहण लगेगा, सूरज को ग्रहण लगेगा, भारत में अज भी दस देने, प्राचीन समय तो दसते आए हैं। एक ग्रह नक्षत्रां की चाल जो गिणती रिच है, बिल्कुल नियम दे विच है, और इसका जो धरती से प्रभाव है, इसका वह अध्ययन करता रहा। बिल्कुल गणित ज्योतिष, इसको कहते हैं फलत ज्योतिष नहीं, गणित ज्योतिष। फिर इसने एक नारा लाया कि जिथे प्रभु प्रगट हो गया, जो कर्म खंड विच पहुंच गया, जो ज्ञान कांड विच पहुंच गया, जो हकीकत विच पहुंच गया, उसके चरणों विच या हाथ विच पदम बन जाएगा। पदम, पदम कमल नू कहते हैं, कमल फुल नू। और कमल फुल दे सैकड़े नाम ने, यह भी मैं अर्ज कर, कमल नू सौरभ कहते हैं, कमल नू कंज कहते हैं, कमल नू बारिश पदम कहते हैं, कमल नू सारंग कहते हैं। देश पर मैं इसके नाम पढ़े ने, अनंत नाम ने। भारत विच जितने सनातन के मंदिर द्वारे उपर जो गुंबद बनता है, कमल के फुल ने। ऋषि मुनिया ने भी धार्मिक मनुख नू कमल नाल तशबीह दिती है। गुरु नानक ने भी, जैसे जल में कमल निरालम, मुर्गा ही ने सहने, शब्द सुरत भाव सागर तरीए, नानक नाम बखाने। सतगुरु ने भी धार्मिक मनुख नू तशबीह दिती है कमल जैसा। दरबार साहब के उपर का कमल जरा गुंबद है, कमल है विच सरोवर पानी, एक प्रत्यक्ष प्रतीक बनाया है। जैसे पानी दे कमल डुबदा नहीं, पैदा पानी च होया डुबदा नहीं, पानी दे सुगंध खलेरदा है, पानी दे अपना स्वपन खलेरदा है, खुशबू खलेरदा है, पानी दे पैदा होंदा है, डुबदा नहीं, उपर उठदा है। घर विच पदार्थ वधने शुरू हो जाण, मनुख डुबना शुरू कर देंदा, डुबना, सब कुछ डुब, रैत बैत डुब जाती है, सिखी डुब जाती है, गुटके डुब गए, हुण घर विच गुटके कोई नहीं सुंदर, सब कुछ डुब गया। हम देखा तो डुबे, कमल नहीं डुबदा। पानी ज्यों ज्यों वधदा है उपर उठता है। इहदियां जड़ां चिक्कड़ विच ने। गुरु अर्जन देव जी महाराज ने एक बड़ा सुंदर छंद उच्चारण किया है, पंकज फाते पंक महामद गुंफिया, अंग संग उरझाए बिसरते सुंफिया। पंकज चिक्कड़, पंकज कमल, ਇਹਨੂੰ ਪੰਕਜ ਵੀ ਕਹਿੰਦੇ ਨੇ। ਕਮਲ ਨੂੰ ਪੰਕਜ, ਪੰਕੜ ਤੋਂ ਚਿੱਕੜ। ਕਾਰਨ, ਕਮਲ ਫੁੱਲ ਪੈਦਾ ਚਿੱਕੜ ਤੋਂ ਹੀ ਆਉਂਦਾ ਥੱਲੋਂ। ਪੰਕਜ ਫਾਤੇ ਪੰਕ ਮਹਾਮਲ ਹੁੰਥੀਆ, ਅੰਗ ਸੰਗ ਉਰਝਾਏ ਬਿਸਰਤੇ ਸੁੰਥੀਆ। ਮਨੁੱਖ ਦਾ ਜਨਮ ਵਾਸ਼ਨਾ ਤੋਂ ਹੈ, ਕਾਮ ਤੋਂ ਹੈ, ਚਿੱਕੜ ਤੋਂ ਹੈ, ਹੈ ਚਿੱਕੜ ਹੀ, ਜਨਮ ਤੇ ਚਿੱਕੜ ਤੋਂ ਹੈ। ਤੇ ਜੇ ਮਰਨ ਵੀ ਚਿੱਕੜ ਦੇ ਚ ਹੋਵੇ, ਮਰਦੇ ਸਮੇਂ ਵੀ ਵਾਸ਼ਨਾ ਹੀ, ਜੀਵਨ ਭਰ ਵੀ ਇਹ ਪੀਛਾ ਕਰੇ। ਤੇ ਸਤਿਗੁਰ ਕਹਿੰਦੇ ਹੈ ਇਹ ਤੇ ਕਮਲ ਚਿੱਕੜ ਚੋਂ ਪੈਦਾ ਹੋਇਆ, ਚਿੱਕੜ ਚ ਫਸ ਕੇ ਰਹਿ ਗਿਆ, ਉੱਪਰ ਉੱਠਿਆ ਹੀ। ਮੇਰੇ ਨਾਲ ਦੋ ਬਜ਼ੁਰਗ ਵੀ ਰਹੇ ਨੇ ਵਿਦਿਆਰਥੀ ਦੇ ਰੂਪ ਵਿੱਚ ਕਾਫੀ ਲੰਬੇ ਸਮੇਂ ਤੱਕ, ਇੱਕ ਕਾਨਪੁਰ ਦਾ ਸੀ, ਇੱਕ ਦਿੱਲੀ ਦਾ ਸੀ। ਤੇ ਸੁਤੇ ਸ਼੍ਰੀ ਕਿਧਰੇ ਇੱਕ ਦਿਨ ਮੈਂ ਭਰਤਰੀ ਦੇ ਕੁਝ ਛੰਦ ਸੁਣਾਏ ਸੰਗਤਾਂ ਨੂੰ, ਜਿਹਦੇ 'ਚ ਭਰਤੀ ਨੇ ਆਪਣੀ ਕਮਜ਼ੋਰੀ ਦਾ ਜ਼ਿਕਰ ਕੀਤਾ। ਕਿਸੇ ਵਕਤ ਤੁਹਾਡੇ ਸਾਹਮਣੇ ਵੀ ਰੱਖਾਂਗਾ। ਉਹ ਦੋਵੇਂ ਬਜ਼ੁਰਗ ਰੋ ਪਏ ਮੇਰੇ ਅੱਗੋਂ, ਕਹਿੰਦੇ ਗਿਆਨੀ ਜੀ ਤੁਸੀਂ ਤੇ ਇੰਝ ਗੱਲ ਕੀਤੀ ਹੈ ਜਿਵੇਂ ਸਾਡੇ ਹਿਰਦੇ ਨੂੰ ਛੂ ਲਿਆ ਅਤੇ ਸਾਡੀ ਕਮਜ਼ੋਰੀ ਹੈ। ਮੈਂ ਕਿਹਾ ਤੁਸੀਂ ਤੇ 80 ਸਾਲ ਦੇ, 75 ਸਾਲ ਦੇ, ਤੁਹਾਡੀ ਕਮਜ਼ੋਰੀ ਕਹਿਣਾ ਸਾਡੀ ਕਮਜ਼ੋਰੀ। ਮੈਂ ਕਿਹਾ ਹੱਦ ਹੋ ਗਈ। ਅਤੇ ਕਮਲ ਚਿੱਕੜ ਤੋਂ ਪੈਦਾ ਹੋਇਆ, ਚਿੱਕੜ ਦੇ 'ਚ ਫਸ ਕੇ ਰਹਿ ਗਿਆ, ਜਨਮ ਕਾਮ ਤੋਂ ਹੋਇਆ ਅਤੇ ਮਰਨ ਵੀ ਕਾਮ ਦੇ 'ਚ, ਮਰਦੇ ਦਮ ਤੱਕ ਇਹ। ਉਹਨਾਂ ਨੇ ਸੱਚਾਈ ਕਬੂਲ ਕਰ ਲਈ, ਕਹਿੰਦੇ ਕਿ ਸਾਡੀ ਸਮੱਸਿਆ ਹੈ, ਨਾਮ ਜਪਣ ਬੈਠਦੇ ਹਾਂ ਕਾਮ ਚੇਤੇ ਆਉਂਦਾ, ਨਾਮ ਨਹੀਂ ਚੇਤੇ ਆਉਂਦਾ। 75 ਸਾਲ ਦਾ ਬੁੱਢਾ, 80ਆਂ ਦੇ ਨੇੜੇ ਜ਼ਿੰਦਗੀ, ਔਰ ਰੋ ਪਿਆ ਹਜ਼ਾਰ ਹਜ਼ਾਰ। ਕਹਿੰਦੇ ਅੱਜ ਤੁਸੀਂ ਭਰਤਰੀ ਦੇ ਜੋ ਛੰਦ ਸੁਣਾਇਆ ਸਾਨੂੰ ਹੀ ਚੋਟ ਕਰ ਦਿੱਤੀ, ਅਤੇ ਅਸੀਂ ਹੁਣ ਸੋਚਦੇ ਪਏ ਸਾਡੀ ਜ਼ਿੰਦਗੀ 'ਤੇ ਅਕਾਲਕ ਚਲੀ ਗਈ। ਮੈਂ ਕਹਿੰਦਾ ਜਿਹੜਾ ਪਸ਼ਚਾਤਾਪ ਹੈ ਇਹ ਵੀ ਬਹੁਤ ਵੱਡੀ ਗੱਲ ਹੈ। ਇਹ ਤੁਹਾਡੇ ਹੰਝੂ ਦੱਸਦੇ ਪਏ ਨੇ, ਤੁਸੀਂ ਇਹ ਜੀਵਣਾ ਨਹੀਂ ਚਾਹੁੰਦੇ, ਇਹ ਜ਼ਿੰਦਗੀ ਬਤੀਤ ਨਹੀਂ ਕਰਨਾ ਚਾਹੁੰਦੇ। ਪਰ ਠੀਕ ਹੈ, ਅਜੇ ਤੁਸੀਂ ਕਮਜ਼ੋਰ ਹੋ, ਪ੍ਰਭੂ ਦੇ ਨਾਮ ਦਾ ਸਹਾਰਾ ਲਓ, ਜਪ ਦਾ ਸਹਾਰਾ ਲਓ, ਕਿਸੇ ਦਿਨ ਬਲਵਾਨ ਬਣ ਜਾਓਗੇ, ਤਾਕਤਵਰ ਬਣ ਜਾਓਗੇ। ਕਮਲ ਚਿੱਕੜ ਤੋਂ ਪੈਦਾ ਹੁੰਦਾ ਹੈ, ਚਿੱਕੜ ਤੋਂ ਉੱਚਾ ਉੱਠਦਾ ਹੈ, ਪਾਣੀ ਤੋਂ ਉੱਚਾ ਉੱਠਦਾ ਹੈ। ਚਿੱਕੜ ਵੱਧਦਾ ਜਾ ਰਿਹਾ, ਪਾਣੀ ਵੱਧਦਾ ਜਾ ਰਿਹਾ, ਉੱਪਰ ਉੱਠਦਾ ਜਾ ਰਿਹਾ, ਡੁੱਬਦਾ ਨਹੀਂ। ਘਰ ਵਿੱਚ ਪਦਾਰਥ ਵੱਧਦੇ ਜਾਣ, ਪ੍ਰਭਤਾ ਵੱਧਦੀ ਜਾਏ, ਔਲਾਦ ਵੱਧਦੀ ਜਾਏ, ਪਰਿਵਾਰ ਵੱਧਦਾ ਜਾਏ, ਕਈ ਦਾ ਬੰਦਾ ਡੁੱਬ ਕੇ ਹੀ ਰਹਿ ਜਾਂਦਾ, ਉਸੇ 'ਚ ਗਰਕ ਹੋ ਕੇ ਰਹਿ ਜਾਂਦਾ, ਕਿਸੇ ਜੋਗਾ ਨਹੀਂ ਰਹਿੰਦਾ, ਨਾ ਖੁਸ਼ਬੂ ਨੂੰ ਸਹਿਬ ਪਾਉਣਾ। ਤਾਂ ਕਮਲ ਇੱਕ ਪ੍ਰਤੀਕ ਹੈ, ਕਮਲ ਦੀ ਤਰ੍ਹਾਂ ਰਹਿਣਾ ਹੈ। ਔਰ ਗਜ਼ਬ ਦੀ ਗੱਲ ਇਹ ਹੈ, ਕਹਿੰਦੇ ਅਵਤਾਰੀ ਪੁਰਸ਼ ਜਾਂ ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਪੈਦਾ ਹੋ ਜਾਂਦਾ ਹੈ, ਪੂਰਨ ਪੁਰਖ ਹੋ ਜਾਂਦੇ ਨੇ, ਰੱਬ ਉਹਨਾਂ ਦੇ ਹੱਥ ਜਾਂ ਪੈਰ ਦੇ 'ਚ ਵੀ ਕਮਲ ਬਣਾ ਦਿੰਦਾ, ਪਦਮ ਬਣਾ ਦਿੰਦਾ, ਰੇਖਾ ਬਦਲ ਜਾਂਦੀਆਂ ਨੇ। ਰੇਖਾ ਕਦੀ ਟਿਕੀਆਂ ਨਹੀਂ ਰਹਿੰਦੀਆਂ, ਹੱਥ ਦੀਆਂ ਰੇਖਾ ਰੋਜ਼ ਬਦਲਦੀਆਂ ਨੇ, ਕਰਮਾਂ ਦੇ ਮੁਤਾਬਕ ਬਦਲਦੀਆਂ ਨੇ। ਇਸ ਵਾਸਤੇ ਕਦੀ ਨਿਸ਼ਚਿਤ ਨਾ ਸਮਝ ਲੈਣਾ ਕਿਸੇ ਨੂੰ ਹੱਥ ਦਿਖਾ ਕੇ ਜੇ ਤੁਹਾਨੂੰ ਉਸਨੇ ਕੁਝ ਦੱਸ ਦਿੱਤਾ ਹੈ, ਇਸ ਭਰਮ ਬੁਲੇਖੇ 'ਚ ਨਾ ਪੈਣਾ। ਅੱਜ ਕੱਲ੍ਹ ਜੋਤਸ਼ੀਆਂ ਦੇ ਬੜੇ ਸਿਲਸਿਲੇ ਚੱਲੇ ਗਏ, ਮੈਂ ਤਾਂ ਦੇਖ ਕੇ ਤੰਗ ਰਹਿ ਗਿਆ। ਸਿੱਖਾਂ ਦੀਆਂ ਵੀ ਵਹੀਰਾਂ ਦੀਆਂ ਵੀਰਾਂ ਜਾਂਦੀਆਂ ਉਹਨਾਂ ਕੋਲ, ਆਪਣਾ ਹੱਥ ਦਿਖਾਉਂਦੀਆਂ ਨਹੀਂ। ਗੁਰੂ ਨੂੰ ਆਪਣਾ ਮਨ ਦਿਖਾਇਆ ਕਰੋ, ਹੱਥ ਦਿਖਾਉਣ ਨਾਲ ਕੁਛ ਨਹੀਂ ਆਉਣਾ ਜੋਤਸ਼ੀਆਂ ਨੂੰ, ਇਤਨੀ ਮਿਹਨਤ ਕਰਦੇ ਹਾਂ। ਮੈਂ ਇੱਕ ਗਾਥਾ ਪੜ੍ਹੀਏ, ਯੂਨਾਨ ਦਾ ਪ੍ਰਸਿੱਧ ਸਾਧੂ ਸੁਕਰਾਤ, ਇਹ ਵੀ ਕਿਧਰੇ ਹਿੰਦੁਸਤਾਨੀ ਜੋਤਸ਼ੀਆਂ ਤੋਂ ਉਦੋਂ ਮੁਤਾਸਰ ਹੋ ਗਿਆ ਸੀ, ਪਰ ਉਹਨੇ ਸੁਣ ਰੱਖਿਆ ਸੀ ਕਿ ਹਿੰਦੁਸਤਾਨ ਵਿੱਚ ਗਿਰਗੂ ਦਾ ਬੜਾ ਅਸਰ ਹੈ, ਬੜੀ ਗੱਲ ਹੈ। ਤੇ ਇਹ ਵੀ ਇਲਮ ਨਜੂਮ ਦੇ 'ਚ ਪੈ ਗਿਆ ਔਰ ਬਹੁਤ ਵੱਡਾ ਜੋਤਸ਼ੀ ਵੀ ਬਣ ਗਿਆ, ਆਤਮ ਗਿਆਨੀ ਦੇ ਨਾਲ ਨਾਲ ਜੋਤਸ਼ੀ ਵੀ ਬਣ ਗਿਆ, ਲੋਕ ਇਹਦੇ ਕੋਲ ਹੱਥ ਦਿਖਾਉਣ ਵਾਸਤੇ ਵੀ ਆਇਆ ਕਰਨ। ਇੱਕ ਦਿਨ ਇੱਕ ਰਾਤ ਦੇ ਸਮੇਂ ਖਰਬੂਜ਼ਿਆਂ ਦੇ ਖੇਤ ਦੇ 'ਚ ਰਾਤ ਨੂੰ ਖੜਾ ਹੋ ਕੇ ਤੇ ਅਧਿਐਨ ਕਰ ਰਿਹਾ ਸੀ ਗ੍ਰਹਿ ਨਛੱਤਰਾਂ ਦਾ, ਤਾਰਿਆਂ ਦਾ, ਔਰ ਚੱਲ ਵੀ ਰਿਹਾ ਸੀ। ਚੱਲਦਿਆਂ ਚੱਲਦਿਆਂ ਉਸ ਖੇਤ ਦੇ 'ਚ ਇੱਕ ਖੂਹ ਸੀ, ਅੰਨਾ ਖੂਹ, ਕੋਈ